ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨਾ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਸੰਤੋ ਮਨ ਪਵਨਾ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜਾਉ ਜਾਣਿਆ ਤਉ ਮਨ ਮਾਨਿਆ ਕੁੰਭ ਕਮਲ ਜਲ ਭਰਿਆ ਜਲ ਮੇਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜਾਉ ਜਾਣਿਆ ਤਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡੰਡੋਤ ਵੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵੈਸਾਖ ਪਲਾ ਸ਼ਾਖਾਂ ਵੇਸ ਕਰੇ ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੇ ਕਰ ਆਉ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨ ਮੋਲੋ ਕੀਮਤ ਕੌਣ ਕਰੇ ਤੁਧ ਭਾਵਾ ਦੇਖ ਦਿਖਾਵੈ ਢੋਲੋ ਦੂਰ ਨ ਜਾਨਾ ਅੰਤਰ ਮਨ ਮਾਨਾ ਹਰ ਕਾ ਮੈਲ ਪਛਾਨਾ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸੁਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਭਗਤ ਬਾਰੀ ਦੇ ਸਿਰਲੇਖ ਹੇਠ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 656 'ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਜਿੱਥੇ ਆਪਾਂ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਸਾਂਝੀ ਕਰਨੀ ਹੈ। ਉੱਥੇ ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12ਵਾਂ ਬਾਣੀ ਦੇ ਸਿਰਲੇਖ ਹੇਠ ਜੋ ਅੱਜ ਦੇ ਮਹੀਨੇ ਦਾ ਉਪਦੇਸ਼ ਸਾਨੂੰ ਪ੍ਰਦਾਨ ਕੀਤਾ ਹੈ, ਉਸ ਦੀ ਵਿਚਾਰ ਵੀ ਆਪਾਂ ਕਰਨੀ। ਇਹ ਵੀ ਆਪ ਜੀ ਨੂੰ ਪਤਾ ਹੈ ਕਿ ਅੱਜ ਖਾਲਸੇ ਦਾ ਸਾਜਨਾ ਦਿਵਸ ਵੀ ਹੈ। ਸਤਿਗੁਰਾਂ ਨੇ ਅੱਜ ਦੇ ਦਿਨ ਜਿਹੜੀ ਮਹਾਨ ਕਿਰਪਾ ਕੀਤੀ ਉਹ ਇਤਿਹਾਸਿਕ ਪੱਖ ਵੀ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਚਾਰਨ। ਆਓ ਜਿੰਨੇ ਵੀ ਸਰੋਤਾ ਜਨ ਗੁਰੂ ਕਿਰਪਾ ਦੇ ਪਾਤਰ ਬਣੇ ਹੋ ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਪੁਰਾਤਨ ਗ੍ਰੰਥਾਂ ਦੇ ਮੁਤਾਬਕ ਜੋ ਵਿਚਾਰ ਦੁਨੀਆਂ ਦੇ ਅੰਦਰ ਪ੍ਰਗਟ ਸੀ ਉਹ ਸਾਡੇ ਸਾਹਮਣੇ ਰੱਖਿਆ। 84 ਲੱਖ ਜੂਨਾਂ ਦਾ ਜ਼ਿਕਰ ਬਾਣੀ ਦੇ ਅੰਦਰ ਆਪਾਂ ਪੜ੍ਹਦੇ, ਪਰ ਸਾਰਿਆਂ ਦਾ ਸਰਦਾਰ ਇਸ ਮਨੁੱਖ ਨੂੰ ਮੰਨਿਆ। ਬਚਨ ਹਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਬਾਕੀ ਧਰਮਾਂ ਨੇ ਮਨੁੱਖ ਨੂੰ ਜੀਵਨ ਜਿਉਣ ਦੇ ਸਿਧਾਂਤ ਵੀ ਦਿੱਤੇ, ਪਰ ਕਰਤਾਰ ਦੀ ਪੂਜਾ ਤੋਂ ਇਲਾਵਾ ਕਿਰਤਮ ਦੀ ਪੂਜਾ ਨਾਲ ਵੀ ਜੋੜ ਦਿੱਤਾ। ਭਾਵ ਜਿਹੜੇ ਕਰਤਾਰ ਦੇ ਪੈਦਾ ਕੀਤੇ ਹੋਏ ਸੀ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਕਿਰਪਾ ਦੁਆਰਾ ਇਹ ਸ਼ਬਦ ਲੋਕਾਂ ਦੇ ਕੰਨਾਂ ਵਿੱਚ ਗੂੰਜਾਏ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ। ਅਤੇ ਆਪਾਂ ਜਨਮ ਸਾਖੀ ਦੇ ਕਰਤਾ ਦੇ ਬੋਲ ਵੀ ਪੜ੍ਹਦੇ ਹਾਂ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਨ ਤਾਂ ਉਸ ਵੇਲੇ ਕਹਿੰਦੇ ਨੇ ਰੱਬ ਨੇ, ਕਰਤਾਰ ਨੇ, ਵਾਹਿਗੁਰੂ ਨੇ ਇੱਕ ਪਿਆਲਾ ਅੰਮ੍ਰਿਤ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿੱਤਾ ਅਤੇ ਆਖਿਆ ਇਹ ਅੰਮ੍ਰਿਤ ਦਾ ਪਿਆਲਾ ਤੁਸੀਂ ਆਪ ਪੀਵੋ। ਵਾਹਿਗੁਰੂ ਪਰਮਾਤਮਾ ਦਾ ਨਾਮ ਆਪ ਜਪੋ ਅਤੇ ਸੰਸਾਰ ਦੇ ਅੰਦਰ ਜਾ ਕੇ ਆਪ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਸੰਸਾਰੀ ਜੀਵਾਂ ਦੇ ਕੋਲੋਂ ਜਪਾਵੋ। ਫਿਰ ਧਿਆਨ ਦੇਵਿਓ, ਬਾਬਾ ਨਾਨਕ ਜੀ ਮਾਤ ਲੋਕ ਦੇ ਅੰਦਰ ਆ ਗਏ ਅਤੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਇਹ ਬਚਨ ਆਖਦੇ ਹਨ, ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ। ਜਿੱਥੇ ਅੰਮ੍ਰਿਤ ਦਾ ਪਿਆਲਾ ਪੀਣ ਵਾਸਤੇ ਦਿੱਤਾ ਉੱਥੇ ਇੱਕ ਬਚਨ ਕਿਹਾ, ਆਖਿਆ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਅਤੇ ਤੂੰ ਗੁਰ ਪਰਮੇਸ਼ਰ। ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ। ਅਤੇ ਬਾਬਾ ਨਾਨਕ ਜੀ ਨੇ ਸੰਸਾਰੀ ਲੋਕਾਂ ਨੂੰ ਕਿਸੇ ਹੋਰ ਦੀ ਪੂਜਾ ਨਾਲ ਨਹੀਂ ਜੋੜਿਆ, ਬਲਕਿ ਆਖਿਆ ਪੂਜਾ ਕੀਚੈ ਨਾਮ ਧਿਆਏ, ਬਿਨ ਨਾਵੈ ਪੂਜ ਨਾ ਹੋਏ। ਸਤਿਗੁਰੂ ਮਹਾਰਾਜ ਨੇ ਇੱਕ ਅਕਾਲ ਪੁਰਖ ਦੇ ਨਾਲ ਸਾਨੂੰ ਜੋੜਿਆ ਅਤੇ ਸਾਧ ਸੰਗਤ ਕਲਗੀਧਰ ਮਹਾਰਾਜ ਨੇ ਜਿਹੜਾ ਮਹਾਨ ਕਾਰਜ ਕੀਤਾ ਹੈ ਉਹ ਬਾਬਾ ਨਾਨਕ ਦੀ ਜੁਗਤ ਨਾਲੋਂ ਕੋਈ ਵੱਖਰਾ ਨਹੀਂ। ਬੇਨਤੀ, ਬਾਬਾ ਨਾਨਕ ਜੀ ਨੇ ਵੀ ਇਹ ਬਚਨ ਵਾਰਾਂ ਅਤੇ ਵਧੀਕ ਸ਼ਲੋਕਾਂ ਦੇ ਅੰਦਰ ਕਹੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਿਰੀ ਜੈ, ਸਿਰ ਦੀਜੈ ਕਾਰ ਨਾ ਕੀਜੈ। ਕਿਉਂਕਿ ਇਹੋ ਹੀ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁਹਰਾਏ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ, ਤੋ ਆਓ ਹਮਾਰੇ ਪਾਸ। ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦੇ ਨੇ ਅੰਮ੍ਰਿਤ ਹੈ ਕੀ। ਵੇਖੋ, ਆਪਾਂ ਲਾਈਵ ਪ੍ਰੋਗਰਾਮ ਵੇਖ ਰਹੇ ਹਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਅਤੇ ਬਾਕੀ ਗੁਰਦੁਆਰਿਆਂ ਦੇ ਅੰਦਰ ਵੀ, ਜਿੱਥੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ। ਪਿਆਰਿਓ, ਬਾਰ ਬਾਰ ਅੰਮ੍ਰਿਤ ਪੀਣ ਦੀ ਗੱਲ, ਅੰਮ੍ਰਿਤ ਛਕਣ ਦੀ ਗੱਲ ਹਰ ਪਾਸਿਓ ਸਾਡੇ ਕੰਨਾਂ ਦੇ ਅੰਦਰ ਗੂੰਜ ਰਹੀ ਹੈ। ਮੈਂ ਬੇਨਤੀ ਕਰਾਂਗਾ, ਅੰਮ੍ਰਿਤ ਹੈ ਕਿ ਬਹੁਤ ਵੱਡਾ ਹਵਾ ਬਣਿਆ ਹੋਇਆ, ਹਾਲੇ ਮਹਾਰਾਜ ਨੇ ਸੱਚਾਈ ਸਾਡੇ ਸਾਹਮਣੇ ਰੱਖੀ, ਪਰ ਸੱਚ ਨੂੰ ਸੁਣਨ ਦੇ ਲਈ ਕੋਈ ਤਿਆਰ ਨਹੀਂ, ਅਤੇ ਜੇ ਕੋਈ ਸੁਣਾਉਂਦਾ ਹੈ, ਸੱਚ ਵੀ ਕੌੜਾ ਲੱਗਦਾ ਅਤੇ ਸੁਣਾਉਣ ਵਾਲਾ ਵੀ ਕੌੜਾ ਹੀ ਲੱਗਦਾ। ਮੇਰੀ ਬੇਨਤੀ, ਇਹ ਬਚਨ ਨੇ ਧਰੇ ਕੇਸ ਪਾਹੁਲ ਬਿਨਾਂ, ਭੇਖੀ ਮੂੜਾ ਸਿੱਖ। ਪਹਿਲੀ ਗੱਲ, ਸੁਣਨਾ ਬੜਾ ਔਖਾ ਹੈ, ਅਤੇ ਫਿਰ ਸੁਣਾਉਣ ਵਾਰੇ ਵੱਲ ਅੱਖਾਂ ਕੱਢੀਆਂ ਜਾਂਦੀਆਂ ਨੇ। ਪਰ ਮੇਰੀ ਬੇਨਤੀ, ਇਹ ਕਿਸੇ ਬੰਦੇ ਦੇ ਬਚਨ ਨਹੀਂ, ਇਹ ਸਤਿਗੁਰੂ ਮਹਾਰਾਜ ਦੇ ਬਚਨ ਨੇ, ਜਿਹੜੇ ਰਹਿਤਨਾਮਿਆਂ ਦੇ ਅੰਦਰ ਸੰਭਾਲੇ ਹੋਏ ਨੇ। ਪਹਿਲੀ ਗੱਲ ਧਿਆਨ ਰੱਖਿਓ, ਹਰ ਸਿੱਖ ਨੇ, ਕਿਉਂਕਿ ਸਿੱਖ ਦੀ ਡੈਫੀਨੇਸ਼ਨ ਜਿਹੜੀ ਹੈ, ਪਰਿਭਾਸ਼ਾ, ਇਹਨੂੰ ਵੀ ਲੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਪਰ ਸਾਡੀ ਰਹਿਤ ਮਰਿਆਦਾ ਦੇ ਅੰਦਰ ਬੜਾ ਸਪਸ਼ਟ ਹੈ, ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਉਹਨਾਂ ਦੀ ਪਾਵਨ ਬਾਣੀ ਅਤੇ ਨਾਲ ਇੱਕ ਗੱਲ ਕਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਗੈਰ ਕਿਸੇ ਹੋਰ ਨੂੰ ਨਹੀਂ ਮੰਨਦਾ, ਅਤੇ ਖੰਡੇ ਬਾਟੇ ਦੀ ਪੌਲ 'ਤੇ ਵਿਸ਼ਵਾਸ ਰੱਖਦਾ, ਉਹਨੂੰ ਆਖਿਆ ਸਿੱਖ। ਅਤੇ ਜਿਹੜੀ ਸਿੰਘ ਹੈ ਨਾ, ਇਹ ਸਾਨੂੰ ਡਿਗਰੀ ਮਿਲੀ, ਡਿਗਰੀ। ਫਿਰ ਧਿਆਨ ਦੇਵਿਓ, ਸਿੰਘ ਸਾਡੇ ਕੋਲ ਡਿਗਰੀ ਹੈ, ਪਰ ਸਿੱਖ ਦੀ ਪਰਿਭਾਸ਼ਾ ਇਹ ਹੈ, ਭਾਵੇਂ ਕੋਈ ਮਰਦ ਹੋਵੇ, ਭਾਵੇਂ ਕੋਈ ਔਰਤ ਹੋਵੇ, ਇੱਕ ਅਕਾਲ ਪੁਰਖ ਤੋਂ ਬਗੈਰ, ਦਸ ਗੁਰੂ ਸਾਹਿਬਾਨ ਤੋਂ ਬਗੈਰ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਗੈਰ, ਜਾਂ ਖੰਡੇ ਪੌਲ ਦੀ ਵਿਸ਼ਵਾਸ ਜਿਹੜਾ ਹੈ, ਜਿਹੜਾ ਇਸ ਉੱਤੇ ਰੱਖਦਾ ਹੈ, ਹੋਰ ਕਿਸੇ ਨੂੰ ਨਹੀਂ ਮੰਨਦਾ, ਉਹ ਹੈ ਸਿੱਖ। ਅਤੇ ਕਲਗੀਧਰ ਮਹਾਰਾਜ ਨੇ ਆਪ ਇਸ ਦੀ ਡੈਫੀਨੇਸ਼ਨ ਦਿੱਤੀ, ਪਰਿਭਾਸ਼ਾ ਦਿੱਤੀ 33 ਸਵਈਆਂ ਦੇ ਅੰਦਰ, ਅਕਾਲ ਉਸਤਤ ਦੇ ਸੰਬੰਧ ਵਿੱਚ 33 ਸਵਈਏ। ਅਤੇ ਪਹਿਲਾ ਸਵਈਆ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨ। तीर्थ दान दया तब संजम एक बिना न एक पछाने पूर्ण जोत जगह घट मैं तब खालस ताहे निखालस जाने। बेनती कर रहे सी अमृत की है, बार बार किया जा रहा है अमृत पीवो सदा चिर जीवो हर सिमरत नंद अनंता। अमृत नाम निधान है मिल पीवो भाई, बार बार क्या जा रहा है अमृत की है। सतगुरुआ नु पुछिए महाराज कृपा कर देने गुर के पानी विच अमृत है सहजे पावे कोई जिन्ना प्राप्त तिन पिया हौ मैं विचों खोए। गुरु दी मर्जी विच चलना गुरु दे पाणी विच चलना प्यारियो असल विच एहो ही अमृत है। ते अमृत केवल साडे सामने केसगढ़ दे मैदान विच ही नहीं आया बल्कि आप जी नूं पता होवेगा भाई लैना जी जदों सतगुरु जी दी शरण विच आए ते मालक दे दर ते कबूल होए कसवटी लाई गई उस वेले भी ते साखी तुसी सारे पढ़ देओ। आखिया सी क्रॉस मार के चारां दिशावां नूं इशारा कर दिता लैनिया जिधर तेरा घर है उधर चला जा। आख्या सी महाराज मेरा चार दिशावां वल किसे पासे भी घर नहीं। ते पुछया तेरा घर कित्थे आ ते जवाब सी तुहाडे चरणां दे विच। ते सतगुरां ने आख्या अच्छा तेरी भावना ये है ते फिर मुर्दा खा। ते सात संगत मुर्दे शरीर कोलो तां लोक नक वट के लंघ जांदे ने वेखना तक पसंद नहीं करदे पर मुर्दा खाना गुरु का हुक्म। ते खाण वास्ते तैयार हो गए परीख्या है गुरु ने परचा पाया है भाई लैना जी उस विचों पास हो गए। ते विद्वान सज्जन लिखदा है कदी ए अमृत मुर्दा खान दे रूप विच साडे सामने आ गया पर किन्ने खादा जिस बारे भाई सत्ता बलवंड ने कह दिता पए कबूल खसम नाल जां काल मर्दी काली। ते कदी ए अमृत साडे सामने थड़े बनान दे रूप विच आ गया। थड़े बनान वारी साखी भी तुसी जानदे हो ते जदों बार बार थड़े ढुआए गए ते अखीर विच भाई रामा जी भी बाहर हो गए ते गुरु महाराज ने हाथ जोड़ के बेनती कीती सतगुरु शरीर दी सेवा लैंदे हो ना ते मन नूं भी प्रेरणा करो मैं ओहो जिहा थड़ा बना सकां जिहो जिहा तुहाडे मन नूं पसंद आ जावे। कदी ये अमृत थड़े बनाने दे रूप विच आया ते कदी एहो ही अमृत लाहौर जान दे रूप विच आ गया। बाबा पृथ्वी चंद भी इस दौड़ विच पिछे रह गए मां दिओ भी पिछे रह गया पर गुरु अर्जन देव जी महाराज गुरु पिता दी मर्जी मुताबक पहाड़ी विच रह के हुक्म मन के इस दौड़ विच अगे लंघ है। कदी ये थड़े बनान दे रूप विच आया ते कदी एहो ही अमृत सात संगत जुगत ओहा जोत ओहा जुगत साए सह काया फेर पलटिए दे रूप विच। कलगीतर महाराज ने भी ਹੁਕਮਨਾਮੇ ਭੇਜੇ ਨੇ, ਕਿਉਂਕਿ ਸਾਧ ਸੰਗਤ ਮਨ ਕਰਕੇ ਤਨ ਕਰਕੇ ਸ਼ਬਦ ਗੁਰੂ ਨਾਲ ਸੁਰਤੀ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਲਗੀਧਰ ਮਹਾਰਾਜ ਦੇ ਸਮੇਂ ਤੱਕ ਵੇਖੋ ਆਪ ਜੀ 1469 ਦੇ ਅੰਦਰ ਫਾਊਂਡਰ ਗੁਰੂ ਨੇ ਗੁਰੂ ਦੀ ਮਤ ਦੀ ਗੱਲ ਆਰੰਭ ਕੀਤੀ, ਸਿੱਖੀ ਦੀ ਗੱਲ ਆਰੰਭ ਕੀਤੀ। 1675 ਦੇ ਅੰਦਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣਾ ਸੀਸ ਕੁਰਬਾਨ ਕਰਕੇ, ਆਪਣੀ ਕੁਰਬਾਨੀ ਦੇ ਕੇ ਆਪਣੀ ਜੋਤ ਗੁਰੂ ਕਲਗੀਧਰ ਮਹਾਰਾਜ ਦੇ ਅੰਦਰ ਟਿਕਾ ਗਏ। ਅਤੇ ਖਿਆਲ ਕਰਿਓ 1675 ਤੋਂ ਲੈ ਕੇ 1699 ਦੀ ਵਿਸਾਖੀ ਤੱਕ ਕਲਗੀਧਰ ਮਹਾਰਾਜ ਨੇ ਵੀ ਸਤ ਸੰਗਤ ਇਹ ਅੰਮ੍ਰਿਤ ਛਕਾਰ ਵਿੱਚ ਕਾਹਲੀ ਨਹੀਂ ਕੀਤੀ। ਕਈ ਵਿਦਵਾਨ ਇਹ ਕਹਿ ਦਿੰਦੇ ਨੇ ਕਿ ਗੁਰੂ ਮਹਾਰਾਜ ਦਾ ਸੀਸ ਜਦੋਂ ਭਾਈ ਜੈਤਾ ਜੀ ਲੈ ਕੇ ਆਏ, ਉਹਨੇ ਉੱਥੋਂ ਦੇ ਹਾਲਾਤ ਬਿਆਨ ਕੀਤੇ ਅਤੇ ਮਹਾਰਾਜ ਨੇ ਕੌੜੀ ਵਿੱਚ ਖਾਲਸੇ ਦੇ ਸਿਰਜਣਾ ਦੀ ਗੱਲ ਕਰ ਦਿੱਤੀ ਜਾਂ ਅੰਮ੍ਰਿਤ ਛਕਾਉਣ ਦੀ ਗੱਲ ਕਰ ਦਿੱਤੀ? ਨਹੀਂ, ਇਹ ਤਾਂ ਸਹਿਜੇ ਰਚਿਓ ਖਾਲਸਾ। ਇਸ ਕੰਮ ਨੂੰ ਕਰਨ ਵਾਸਤੇ 230 ਸਾਲ ਪੂਰੇ ਲੱਗੇ ਨੇ। ਬੇਸ਼ੱਕ ਮਹਾਰਾਜ ਤੋਂ ਪਹਿਲਾਂ ਗੁਰੂ ਮਹਾਰਾਜ ਸਿੱਖੀ ਦੇ ਵਿੱਚ ਦਾਖਲ ਉਹਨੂੰ ਕਰਦੇ ਸੀ ਜਿਹੜਾ ਚਰਨ ਪੌਲ ਗੁਰੂ ਮਹਾਰਾਜ ਦੇ ਕੋਲੋਂ ਆ ਕੇ ਪ੍ਰਾਪਤ ਕਰਦਾ ਸੀ। ਅਤੇ ਚਰਨ ਪੌਲ ਕਲਗੀਧਰ ਮਹਾਰਾਜ ਵੀ ਲਗਾਤਾਰ 75 ਤੋਂ ਲੈ ਕੇ 99 ਤੱਕ ਆਪ ਵੀ ਚਰਨ ਪੌਲ ਦਿੰਦੇ ਰਹੇ ਨੇ, ਸਿੱਖੀ ਦੇ ਅੰਦਰ ਪ੍ਰਵੇਸ਼ ਕਰਦੇ ਰਹੇ ਨੇ। ਪਰ ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਨੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਿਆ ਅਤੇ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਹੋਇਆ ਜਦੋਂ ਦੇਹ ਦੀ ਪ੍ਰਥਾ ਖਤਮ ਕਰਨੀ ਸੀ, ਉਸ ਵੇਲੇ ਚਰਨ ਪੌਲ ਦੀ ਪ੍ਰਥਾ ਵੀ ਖਤਮ ਕੀਤੀ ਅਤੇ ਨਾਲ ਖੰਡੇ ਬਾਟੇ ਦੀ ਆ ਜਿਹੜੀ ਸੀ ਮਰਿਆਦਾ ਅੰਮ੍ਰਿਤ ਛਕਾਉਣ ਦੀ ਆਰੰਭ ਕਰ ਦਿੱਤੀ। ਵੇਖੋ ਸੰਦੇਸ਼ੇ ਭੇਜੇ ਗਏ ਨੇ ਅਤੇ ਆਪਾਂ ਇਹ ਵੀ ਪੜ੍ਹਦੇ ਹਾਂ, ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ 80,000 ਦਾ ਇਕੱਠ ਹੋ ਗਿਆ, 80,000 ਦਾ। ਅਤੇ ਜਦੋਂ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਭੋਗ ਪਏ ਦੀਵਾਨ ਦੇ ਅੰਦਰ, ਅਤੇ ਸਤਿਗੁਰੂ ਮਹਾਰਾਜ ਨੇ ਮਿਆਨ ਵਿੱਚੋਂ ਤਲਵਾਰ ਬਾਹਰ ਕੱਢ ਲਈ ਅਤੇ ਕੇਵਲ ਸੀਸ ਦੀ ਮੰਗ ਕੀਤੀ। ਸਤ ਸੰਗਤ 3 ਵਾਰੀ ਦੁਹਰਾਇਆ ਗਿਆ ਬਚਨ ਕਿ ਕੋਈ ਹੈ ਗੁਰੂ ਨਾਨਕ ਦਾ ਪਿਆਰਾ ਸਿੱਖ ਜਿਹੜਾ ਮੈਨੂੰ ਸੀਸ ਭੇਟ ਕਰੇ ਅਤੇ ਮੇਰੀ ਤਲਵਾਰ ਦੀ ਪਿਆਸ ਜਿਹੜੀ ਹੈ ਇਸ ਨੂੰ ਬੁਝਾਏ। ਕਹਿੰਦੇ ਨੇ ਪਹਿਲੀ ਵਾਰ ਕੋਈ ਨਹੀਂ ਉੱਠਿਆ, ਦੂਜੀ ਵਾਰ ਵੀ ਨਹੀਂ ਉੱਠਿਆ ਅਤੇ ਤੀਜੀ ਵਾਰ ਆਪਾਂ ਪੜ੍ਹਦੇ ਹਾਂ ਇਤਿਹਾਸ ਦੇ ਅੰਦਰ ਭਾਈ ਦਇਆ ਰਾਮ ਜੀ ਉੱਠੇ, ਸਤਿਗੁਰੂ ਨੇ ਉਹਨੂੰ ਬਾਹੋਂ ਫੜਿਆ ਅਤੇ ਨਾਲ ਜਿਹੜਾ ਛੋਟਾ ਤੰਬੂ ਲੱਗਾ ਹੋਇਆ ਸੀ ਨਾ ਵੱਡੇ ਤੰਬੂ ਦੇ ਨਾਲ, ਉਸ ਦੇ ਅੰਦਰ ਲੈ ਗਏ। ਅਤੇ ਵਿਦਵਾਨ ਕੇਵਲ ਅਤੇ ਕੇਵਲ ਇਸ ਗੱਲ ਨਾਲ ਸਹਿਮਤ ਨੇ ਕਿ ਜਦੋਂ ਮਹਾਰਾਜ ਉੱਥੇ ਲੈ ਕੇ ਗਏ ਅਤੇ ਕੋਈ ਚੀਜ਼ ਡਿੱਗਣ ਦੀ ਆਵਾਜ਼ ਆਈ ਅਤੇ ਥੋੜ੍ਹੀ ਦੇਰ ਬਾਅਦ ਖੂਨ ਨਾਲ ਲਹੂ ਨਾਲ ਭਰੀ ਹੋਈ ਤਲਵਾਰ ਲੈ ਕੇ ਦੁਬਾਰਾ ਫਿਰ ਦੀਵਾਨ ਦੇ ਅੰਦਰ ਆਏ ਨੇ। ਕਰਮਵਾਰ ਭਾਈ ਧਰਮਦਾਸ, ਭਾਈ ਹਿੰਮਤ ਚੰਦ, ਮੋਕਮ ਦਾਸ ਅਤੇ ਸਾਹਿਬ ਚੰਦ ਜਿਹੜੇ ਨੇ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਜਿਹੜੇ ਗੁਰੂ ਕਾ ਹੁਕਮ ਸੁਣ ਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਏ ਹੋਏ ਸਨ, ਇਹਨਾਂ ਨੇ ਆਪਣੇ ਸੀਸ ਗੁਰੂ ਮਹਾਰਾਜ ਦੇ ਅੱਗੇ ਭੇਟ ਕਰ ਦਿੱਤੇ। ਤੇ ਸਤਿਗੁਰੂ ਮਹਾਰਾਜ ਕੁਝ ਹੀ ਸਮੇਂ ਦੇ ਬਾਅਦ ਇਹਨਾਂ ਨੂੰ ਸੁੰਦਰ ਬਾਰੇ ਦੇ ਅੰਦਰ ਲੈ ਕੇ ਬਾਹਰ ਆ ਗਏ। ਸਰਬਲੋਹ ਦੇ ਬਾਟੇ ਦੇ ਅੰਦਰ ਕੁਝ ਪਤਾਸੇ ਪਾ ਕੇ ਤੇ ਬਾਣੀਆਂ ਪੜ੍ਹ ਕੇ ਇੱਕ ਮੈਂ ਬੇਨਤੀ ਕਰ ਦੇਵਾਂ, ਸਤਿਗੁਰੂ ਮਹਾਰਾਜ ਨੇ ਪਹਿਲਾਂ ਵੀ ਸਾਨੂੰ ਬਾਣੀ ਦੇ ਨਾਲ ਜੋੜਿਆ ਤੇ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਉਸ ਵੇਲੇ ਵੀ ਬਾਣੀ ਦੇ ਨਾਲ ਜੋੜਿਆ। ਤੇ ਮੇਰੀ ਬੇਨਤੀ, ਪੰਜ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਗੈਰ ਅੰਮ੍ਰਿਤ ਤਿਆਰ ਨਹੀਂ ਕਰ ਸਕਦੇ। ਅੰਮ੍ਰਿਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਹੀ ਤਿਆਰ ਕੀਤਾ ਜਾਵੇਗਾ, ਕਿਉਂਕਿ ਸਾਧ ਸੰਗਤ ਇਕੱਲੀ ਜੋਤ ਕੁਝ ਨਹੀਂ ਕਰ ਸਕਦੀ, ਇਕੱਲਾ ਸਰੀਰ ਕੁਝ ਨਹੀਂ ਕਰ ਸਕਦਾ, ਕਿਉਂਕਿ ਪੰਥ ਤੇ ਗ੍ਰੰਥ ਦੋਵਾਂ ਨੂੰ ਮਹਾਨਤਾ ਹੈ। ਸਰੀਰ ਕਰਕੇ ਪੰਥ, ਜੋਤ ਕਰਕੇ ਗ੍ਰੰਥ। ਸਤਿਗੁਰੂ ਮਹਾਰਾਜ ਨੇ ਆਪ ਪੰਜ ਬਾਰੀਆਂ ਅੰਮ੍ਰਿਤ ਦੀਆਂ, ਜਿਨ੍ਹਾਂ ਦੇ ਵਿੱਚ ਜਪ, ਜਾਪ, ਤਵ ਪ੍ਰਸਾਦ, ਸਵਈਏ, ਚੌਪਾਈ, ਆਨੰਦ ਸਾਹਿਬ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ, ਪੰਜਾਂ ਨੂੰ ਛਕਾਇਆ, ਪੰਜਾਂ ਦੇ ਸੀਸ ਅੰਦਰ ਚੁੜੇ ਪਾਏ ਤੇ ਪੰਜਾਂ ਦੇ ਅੱਖਾਂ ਦੇ ਅੰਦਰ ਵੀ ਪੰਜ ਪੰਜ ਛੱਟੇ ਮਾਰੇ ਤੇ ਨਾਲ ਦੀ ਨਾਲ ਇਹ ਗੱਲ ਕਹੀ, ਬੋਲੋ ਆਪਣੇ ਮੁਖ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕੇਵਲ ਛਕਾਇਆ ਨਹੀਂ, ਜਿਹੜੀ ਪ੍ਰਥਾ ਬਾਬਾ ਨਾਨਕ ਜੀ ਨੇ ਆਰੰਭ ਕੀਤੀ, ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਰਹੋ, ਚੇਲਾ ਚੇਲਾ ਰਹਿੰਦਾ, ਗੁਰੂ ਗੁਰੂ ਰਹਿੰਦਾ। ਪਰ ਬਾਬਾ ਨਾਨਕ ਨੇ ਭਾਈ ਲਹਿਣਾ ਜੀ ਨੂੰ ਜਿੱਥੇ ਸਿੱਖ ਤੋਂ, ਚੇਲੇ ਤੋਂ ਗੁਰੂ ਬਣਾਇਆ, ਉੱਥੇ ਦੂਜੇ ਭਾਈ ਗੁਰਦਾਸ ਜੀ ਨੇ ਇਹ ਟੇਕ ਲੈ ਕੇ ਵਾਰ ਲਿਖੀ ਹੈ ਇੱਕ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਸਤਿਗੁਰਾਂ ਨੇ ਜਦੋਂ ਪੰਜਾਂ ਨੂੰ ਛਕਾਇਆ ਤੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਆਪ ਮੰਗੀ ਤੇ ਆਖਿਆ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਤੇ ਮੈਨੂੰ ਖਾਲਸਾ ਪੰਥ ਦੇ ਅੰਦਰ ਸ਼ਾਮਿਲ ਕਰ ਲਓ। ਧਿਆਨ ਦੇਵਿਓ, ਸਤਿਗੁਰੂ ਮਹਾਰਾਜ ਨੇ ਜਦੋਂ ਇਹ ਦਾਤ ਮੰਗੀ ਤੇ ਕੁਝ ਹਿਚਕਟਾਟ ਕਰਨ ਲੱਗੇ, ਘਬਰਾਉਣ ਲੱਗੇ, ਸੋਚਣ ਲੱਗੇ ਪੰਜ ਪਿਆਰੇ, ਤੇ ਸਤਿਗੁਰੂ ਮਹਾਰਾਜ ਨੇ ਇਹ ਗੱਲ ਕਹੀ, ਸੋਚਣ ਦੀ ਲੋੜ ਨਹੀਂ, ਜਿਵੇਂ ਤੁਹਾਡੇ ਉੱਤੇ ਗੁਰੂ ਨੇ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਤੁਸੀਂ ਗੁਰੂ ਦੇ ਉੱਤੇ ਕਿਰਪਾ ਕਰੋ। ਤੇ ਪੰਜਾਂ ਨੇ ਸਤਿਗੁਰੂ ਮਹਾਰਾਜ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਿਹੜੀਆਂ ਰਹਿਤਾਂ ਤੇ ਕੁਰਹਿਤਾਂ ਸਤਿਗੁਰੂ ਮਹਾਰਾਜ ਨੇ ਪੰਜਾਂ ਨੂੰ ਦੱਸੀਆਂ ਉਹਨਾਂ ਨੂੰ ਹੀ ਆਪਣੇ ਜੀਵਨ ਦੇ ਅੰਦਰ ਅਪਣਾਇਆ। ਇੱਕ ਗੱਲ ਧਿਆਨ ਵਿੱਚ ਰੱਖਣਾ, ਧਰਤੀ ਵਿੱਚੋਂ ਕਦੀ ਪਾਣੀ ਮੁੱਕਦਾ ਨਹੀਂ ਤੇ ਕਦੀ ਸੁੱਕਦਾ। ਫਿਰ ਧਿਆਨ ਦੇਵਿਓ, ਕਦੀ ਪਾਣੀ ਮੁੱਕਦਾ ਨਹੀਂ, ਕਦੀ ਸੁੱਕਦਾ ਨਹੀਂ, ਪਰ ਧਰਤੀ ਦੇ ਉੱਪਰ ਔੜ ਆ ਜਾਂਦੀ ਹੈ, ਧਰਤੀ ਦੇ ਉੱਪਰ ਔੜ ਆ ਜਾਂਦੀ ਹੈ। ਪਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ, ਧਿਆਨ ਦੇਵਿਓ, ਬਾਣੀ ਵਾਲੇ ਅੰਮ੍ਰਿਤ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਤਦਬੀਰ ਕਰਕੇ, ਜੇ ਜ਼ਾਲਮ ਬਾਦਸ਼ਾਹ ਵੱਲੋਂ ਕੀਤੇ ਹੋਏ ਜ਼ੁਲਮਾਂ ਦੇ ਨਾਲ ਸਿੱਖਾਂ ਦੇ ਬੁੱਲਾਂ ਤੇ ਸੀਕਰੀ ਆ ਗਈ ਤੇ ਦੂਰ ਕਰ ਦਿੱਤਾ ਕੇਵਲ ਤੇ ਕੇਵਲ ਖੰਡੇ ਬਾਟੇ ਦੇ ਅੰਮ੍ਰਿਤ ਨਾਲ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਹੈ ਬਾਣੀ ਅੰਮ੍ਰਿਤ ਹੈ, ਬਾਣੀ ਨੇ ਨਾਮ ਅੰਮ੍ਰਿਤ ਦੀ ਗੱਲ ਕੀਤੀ ਹੈ, ਪਰ ਬਾਣੀ ਵਾਲੇ ਅੰਮ੍ਰਿਤ ਨੇ ਸਾਨੂੰ ਸੰਗਤ ਦਿੱਤੀ ਤੇ ਖੰਡੇ ਬਾਟੇ ਦੇ ਅੰਮ੍ਰਿਤ ਨੇ ਸਾਨੂੰ ਸੰਗਤ ਤੋਂ ਖਾਲਸਾ ਬਣਾਇਆ। ਫਿਰ ਧਿਆਨ ਦੇਵਿਓ, ਬਾਣੀ ਵਾਲੇ ਅੰਮ੍ਰਿਤ ਨੇ ਸਾਡੇ ਅੰਦਰ ਇੱਕ ਸੁਰਤਾ ਲਿਆਂਦੀ ਤੇ ਖੰਡੇ ਬਾਟੇ ਦੇ ਅੰਮ੍ਰਿਤ ਨੇ ਸਾਡੇ ਅੰਦਰ ਇੱਕ ਸਾਰਤਾ ਲਿਆਂਦੀ, ਇੱਕ ਸਾਰਤਾ। ਤੇ ਬੇਨਤੀ ਕਰਾਂ, 230 ਸਾਲ ਇੱਕ ਮਨੌਤ ਹੈ ਹਦੀਸਾਂ ਦੇ ਮੁਤਾਬਕ ਰੱਬ ਨੂੰ ਆਦਮ ਬਣਾਉਂਦਿਆਂ ਲੱਗ ਗਏ ਪਰ ਜਦੋਂ ਆਦਮ ਬਣਿਆ ਰੱਬ ਨੇ ਅੱਲਾ ਨੇ ਖੁਦਾ ਨੇ ਦੇਵਤਿਆਂ ਨੂੰ ਅਤੇ ਦੈਤਾਂ ਨੂੰ ਆਖਿਆ ਇਹਨੂੰ ਨਮਸਕਾਰ ਕਰੋ ਅਤੇ ਕਹਿੰਦੇ ਨੇ ਦੇਵਤੇ ਤਾਂ ਝੁਕ ਗਏ ਪਰ ਜਿਹੜੇ ਦੈਂਤ ਸੀ ਸ਼ੈਤਾਨ ਸੀ ਉਹ ਨਹੀਂ ਝੁਕੇ ਪਰ ਜਿਹੜਾ ਇਨਸਾਨ 1469 ਤੋਂ ਲੈ ਕੇ 1699 ਦੀ ਵਿਸਾਖੀ ਤੱਕ ਪੂਰੇ 230 ਸਾਲ ਲਾ ਕੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਸਵਰੂਪ ਬਾਕੀ 9 ਗੁਰੂ ਸਾਹਿਬਾਨ ਜਿਹੜਾ ਇਨਸਾਨ ਤਿਆਰ ਕੀਤਾ ਪਿਆਰਿਓ ਧਿਆਨ ਦੇਵਿਓ ਜਿਹੜੇ ਲੋਕ ਹਮਲਾਵਰ ਬਣ ਕੇ ਆਉਂਦੇ ਸੀ ਨਾ ਕਦੀ ਕਾਬਲ ਤੋਂ ਕਦੀ ਕੰਧਾਰ ਤੋਂ ਕਦੀ ਹੋਰ ਪਾਸਿਆਂ ਤੋਂ ਅਤੇ ਹਿੰਦੁਸਤਾਨ ਦੇ ਅੰਦਰ ਪੰਜਾਬ ਨੂੰ ਉਹ ਪੈਦਾਨਾ ਸਮਝਦੇ ਸੀ ਆਪਣੇ ਚਰਨ ਝਾੜ ਕੇ ਹਿੰਦੁਸਤਾਨ ਦੇ ਉੱਤੇ ਹਮਲਾਵਰ ਹੁੰਦੇ ਸੀ ਪਰ ਗੁਰੂ ਕੇ ਪੈਦਾ ਕੀਤੇ ਹੋਏ ਖਾਲਸੇ ਨੇ ਕੇਵਲ ਉਹਨਾਂ ਨੂੰ ਰੋਕਿਆ ਨਹੀਂ ਬਲਕਿ ਸਾਧ ਸੰਗਤ ਉਹਨਾਂ ਨੂੰ ਇੱਥੋਂ ਤੱਕ ਮਜਬੂਰ ਕਰ ਦਿੱਤਾ ਜਿਹੜੇ ਹਮਲਾਵਰ ਬਣ ਕੇ ਆਉਂਦੇ ਸੀ ਹਿੰਦੁਸਤਾਨ ਦੇ ਅੰਦਰ ਜੇ ਆਏ ਵੀ ਤੇ ਮਸਾਲੇ ਵੇਚਣ ਵਾਸਤੇ ਆਏ ਜਾਂ ਸਾਡੀਆਂ ਲੱਕੜਾਂ ਪਾੜਨ ਵਾਸਤੇ ਆਏ ਇਹ 230 ਸਾਲਾਂ ਦੇ ਅੰਦਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਤੇ ਮੈਂ ਬੇਨਤੀ ਕਰ ਦੇਵਾਂ ਖਾਲਸੇ ਦੇ ਅੰਦਰ ਆਹ ਜਿਹੜੇ ਪੰਜ ਨਾਮ ਨੇ ਨਾ ਇਹ ਪੰਜ ਗੁਣ ਨੇ ਇਹ ਪੰਜ ਤਾਕਤਾਂ ਨੇ ਦਇਆ ਧਰਮ ਹਿੰਮਤ ਮੋਖਮ ਅਤੇ ਸਾਹਿਬ ਇਹ ਪੰਜ ਗੁਣ ਵੀ ਨੇ ਅਤੇ ਇਹ ਪੰਜ ਤਾਕਤਾਂ ਵੀ ਨੇ ਫਿਰ ਖਿਆਲ ਕਰਿਓ ਦਇਆ ਧਰਮ ਹਿੰਮਤ ਮੋਖਮ ਅਤੇ ਸਾਹਿਬ ਸਤਿਗੁਰੂ ਮਹਾਰਾਜ ਇੱਕ ਦਿਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬੈਠੇ ਨੇ ਮਾਤਾ ਗੁਜਰੀ ਜੀ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਪੁੱਤਰ ਮੇਰੇ ਘਰ ਦਾ ਚਿਰਾਗ ਪਹਿਲਾਂ ਇੱਕ ਸੀ ਹੁਣ ਮੇਰੇ ਘਰ ਦੇ ਚਿਰਾਗ 4 ਨੇ ਉਸ ਵੇਲੇ ਬਚਨ ਹੋਇਆ ਮਾਂ ਭੁਲੇਖਾ ਹੈ ਚਿਰਾਗ ਪਹਿਲਾਂ ਵੀ ਇੱਕ ਸੀ ਚਿਰਾਗ ਅੱਜ ਵੀ ਇੱਕ ਹੈ ਮਾਤਾ ਜੀ ਦੇ ਕਹਿਣ ਦਾ ਭਾਵ ਸੀ ਕਿ ਪਹਿਲਾਂ ਮੇਰਾ ਸਾਹਿਬਜ਼ਾਦਾ ਇੱਕ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਹੁਣ 4 ਨੇ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਮਾਤਾ ਜੀ ਨੂੰ ਕਹਿਣ ਲੱਗੇ ਚਿਰਾਗ ਹੁਣ ਵੀ ਇੱਕ ਹੈ ਅਤੇ ਆਖਿਆ ਪੁੱਤਰ ਗੱਲ ਸਮਝ ਵਿੱਚ ਨਹੀਂ ਆਈ ਅਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ ਆਖਣ ਲੱਗੇ ਮੈਂ ਉਸ ਚਿਰਾਗ ਨੂੰ ਹਮੇਸ਼ਾ ਜਗਦਾ ਰੱਖਣ ਵਾਸਤੇ ਆਪਣਾ ਅਜੀਤ ਵੀ ਵਾਰ ਦਿਆਂਗਾ ਉਹਨੂੰ ਅਜਿੱਤ ਬਣਾਉਣ ਦੇ ਲਈ ਆਪਣਾ ਜੁਝਾਰ ਵੀ ਵਾਰ ਦਿਆਂਗਾ ਉਹਨੂੰ ਜੁਝਾਰੂ ਬਣਾਉਣ ਦੇ ਲਈ ਆਪਣਾ ਜ਼ੋਰਾਵਰ ਵੀ ਬਣਾ ਦਿਆਂਗਾ ਉਹਨੂੰ ਜ਼ੋਰਾਵਰ ਬਣਾਉਣ ਦੇ ਲਈ ਅਤੇ ਫਤਿਹ ਹਰ ਵੇਲੇ ਉਸ ਦੇ ਚਰਨ ਚੁੰਮੇ ਮੈਂ ਆਪਣਾ ਫਤਿਹ ਵੀ ਵਾਰ ਦਿਆਂਗਾ ਕੇਵਲ ਅਤੇ ਕੇਵਲ ਕਿਸ ਤੋਂ ਸਾਧ ਸੰਗਤ ਖਾਲਸਾ ਪੰਥ ਤੋਂ ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਕਿਉਂਕਿ ਮਹਾਰਾਜ ਨੇ ਬਚਨ ਕੀਤੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਰਹਿਤ ਬਿਨਾਂ ਨਾ ਸਿੱਖ ਅਖਾਏ ਰਹਿਤ ਬਿਨਾਂ ਦਰ ਚੋਟਾਂ ਖਾਏ ਵੇਖੋ ਦੁਨੀਆ ਸੇਵਾ ਕਰਦੀ ਏ ਦੁਨੀਆ ਦਾਨ ਦਿੰਦੀ ਏ ਅਤੇ ਦਿੱਤੇ ਹੋਏ ਦਾਨ ਬਾਰੇ ਇਹ ਵੀ ਖਿਆਲ ਕਰਦੀ ਏ ਕਿ ਮੇਰਾ ਦਿੱਤਾ ਹੋਇਆ ਦਾਨ ਅੱਗੇ ਭਲੀ ਭੂਤ ਹੋਵੇ ਵਧੇ ਫੁੱਲੇ ਪਰ ਕਲਗੀਧਰ ਮਹਾਰਾਜ ਨੇ ਜਿਸ ਨੂੰ ਆਖਿਆ ਸੀ ਨਾ ਖਾਲਸਾ ਮੇਰੋ ਰੂਪ ਹੈ ਖਾਸ ਉਸ ਬਾਰੇ ਇਹ ਗੱਲ ਕਹਿ ਦਿੱਤੀ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨ ਲਾਗਤ ਨੀ ਕੋ आगे फले इन्हीं को दियो जग में जस और दियो सब फीको ते कहंदे ने मोगरे में तन ते मन ते सिर लो तन है सब ही इनको सब कुछ खालसे तो निशावर कर देता ते बचन आप सारे पढ़ दें इन पुत्रन के शीश पर वार दिए सुत चार चार मुए तो क्या हुआ जीवत कई हजार वसाखियां बढ़िया आईया ने पर आज मैं बेनती करांगा खास तौर ते पंथ दे आगुआ नू जेड़े आगू कवांदे ने 1721 दे अंदर भी वसाखी आई ते झगड़े आपस विच होंदे रहे ने कदी बंदई खालसे ते तत खालसे दे पर हरमंदर साहब जी दे मुख ग्रंथी जिन्हां नू आपा बाबा बुढ़ा जी दे अस्थान ते बैठिया समझदे आ सत्कार देने आ भाई मनी सिंह ने दोवां तिरां नू बिठा के समझाया कि गुरु दे मन नू जिन्हां दी सेवा पाउंदी है उन्हां नू गुरु सेवा दे देवेगा पर मेरी एक गल मनो कहन लगे दसो पंथ बदई खालसा भी तत खालसा भी आखिया परचियां हर की पौड़ी दे अंदर लिख के पा देने हैं एक ते फतेह दर्शन ते दूजी ते वाहिगुरु जी की फतेह लिख के पा देने हैं जिन्हों महाराज ने सेवा दिती वो सेवा संभालेगा ते बाकी उस दे नाल होके तुलनगे परचियां लिख के पा दितियां गईया कुछ देर बाद तत खालसे की परची बाहर आ गई ते बंदई खालसे ने भाई मनी सिंह जी का कहना मान लिया उन्होंने नाल तुरंत की गल कर ली बेनती करा अज नहीं पंथ वंडिया विच पिया होया 1748 दे अंदर 83 जथिया दे अंदर पंथ वंडिया होया सी खालसा पंथ वंडिया होया सी पर आगू सरदार कपूर सिंह ने वास्ता पाया आखन लगा दुहाई गुरु दी पंजाब गुरु दा है ते पंजाब दे नाम ते जड़ा है आपा वेख दिया पंजाब जींदा गुरां दे नां ते आपा बचन भी पढ़ दे आखन लगे सानू सारियां नू इकट्ठे होके बाहरों आन वाले हमलावर दा मुकाबला करना चाहिदा ते ध्यान देवियो सतगुरु महाराज की कृपा नाल नवाब कपूर सिंह ने 1748 दे अंदर वसाखी वाले दिन 83 जथियां दे जथेदारां नू कहा एक जगह ते इकट्ठे हो जावो ते दल खालसा बन गया ते थापिया किनू गया मुखी सरदार जसा सिंह आलू वारिए ते जेड़ियां फिर मल्लां खालसे ने मारियां इतिहास अंदर आपां पढ़दे आं फिर 1763 दी 62 दे अंदर वड्डा घल्लूघारा होया ते 63 दे अंदर ध्यान देवियो कसूर दे नवाब ने ब्रह्मन दी पत्नी नू खोलिया वो पुकार करदा है पंथ दे सामने आके पंथ कहिंदा है रुकना चाहिदा है पर भंगी मिसल दे सरदार हरी सिंह ने आखिया नहीं साडे गुरु दा हुक्म है कि साडी इज्जत नू हाथ पाया गया है सानू मुकाबला करके इस ब्रह्मन दी पत्नी वापस दुआनी चाहिए पंथ ने फिर आखिया भी काली ना करो आपां गुरु ग्रंथ साहिब जी का हुक्म ले लेने ते हुक्म लिया गया फिर कर बैसो हर जन प्यारे सतगुरु तुमरे काज सुवारे हमला कर दिता गया ते कसूर दे नवाब नू उस दे कीते दी सजा दे के ब्रह्मन दी ब्रह्मनी उस नू दुआई ते उस दे घर पहुंचाई मेरी बेनती है वसाखी का पुरब आया वधाइयां देने पर अज एक गल बड़ी सिख परिवारां दे अंदर जम के गुरु ग्रंथ साहिब नू गुरु मनन वाले ये आखदे ने अमृत छकना क्यों जरूरी ते मैं बहुतियां उदाहरण एग्जाम्पल नहीं देने केवल ते केवल प्यारियो जे गुरु गोबिंद सिंह जी महाराज अकाल पुरख दे भी पुजारी ने अकाल पुरख दे पुत्र भी ने आ सवेरे तुसी सुनिया है ना सचखंड श्री हरिमंदर साहब तो मैं अपना सुत तोहे निवाजा पंथ पर चुर करबे को साजा ਪਰ ਉਹਨਾਂ ਨੂੰ ਵੀ ਲੋੜ ਪਈ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਵਾਸਤੇ ਖੰਡੇ ਬਾਟਾ ਦਾ ਅੰਮ੍ਰਿਤ ਛਕਣ ਦੀ। ਅਤੇ ਕੀ ਸਾਨੂੰ ਲੋੜ ਨਹੀਂ? ਭਾਈ ਡੱਲਾ ਸਿੰਘ ਦੇ ਕੋਲ ਸਭ ਕੁਝ ਹੈ, ਅਮੀਰ ਹੈ, ਹਰ ਸੁੱਖ ਦਾ ਸਾਧਨ ਉਸਦੇ ਘਰ ਵਿੱਚ ਹੈ, ਅਤੇ ਗੁਰੂ ਮਹਾਰਾਜ ਉਸ ਨਾਲ ਪਿਆਰ ਵੀ ਬੜਾ ਕਰਦੇ ਨੇ, ਉਹ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦਾ। ਪਰ ਗੁਰੂ ਚਰਨਾਂ ਦੇ ਅੰਦਰ ਪੀੜ੍ਹੀ ਜਿੰਨੀ ਥਾਂ ਲੈਣ ਵਾਸਤੇ ਡੱਲੇ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਂਦਾ। ਅੱਜ ਪ੍ਰਣ ਕਰੀਏ, ਕੇਵਲ ਵਧਾਈਆਂ ਨਾ ਦਿੰਦੇ ਰਹੀਏ, ਕੇਵਲ ਅਸੀਂ ਵਧਾਈਆਂ ਤੱਕ ਸੀਮਤ ਨਾ ਰਹੀਏ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਆ ਇਸਤਰੀ ਜਿਹੜੀਆਂ ਹੈਗੀਆਂ ਨਾ ਇਸਤਰੀ ਸਤਸੰਗ ਸਭਾਵਾਂ ਗੁਰਦੁਆਰਿਆਂ ਦੇ ਅੰਦਰ ਬਹਿ ਕੇ ਜਦੋਂ ਕੀਰਤਨ ਕਰਦੀਆਂ ਨੇ, ਉਸ ਵੇਲੇ ਪੀਵੋ ਪਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਇੰਨਾ ਮਸਤ ਇੰਨਾ ਮਗਨ ਹੋ ਕੇ ਕਹਿੰਦੀਆਂ ਨੇ। ਪਰ ਜੇ ਉਹਨਾਂ ਵਿੱਚੋਂ ਗਿਣਤੀ ਕੀਤੀ ਜਾਵੇ ਅੰਮ੍ਰਿਤਧਾਰੀਆਂ ਦੀ, ਤਾਂ ਤੁਹਾਨੂੰ ਨਾਮ ਮਾਤਰ ਮਿਲੇਗੀ। ਅੰਮ੍ਰਿਤ ਛਕਣ ਦੀ ਗੱਲ ਕਰੋ, ਬਾਬਾ ਜੀ ਹੁਣੇ ਅੰਮ੍ਰਿਤ, ਅਜੇ ਤਾਂ ਬੱਚੇ ਵਿਆਹਣੇ ਨੇ, ਹੁਣੇ ਅੰਮ੍ਰਿਤ, ਅਜੇ ਤਾਂ ਬੜਾ ਕੁਝ ਕਰਨਾ, ਅਜੇ ਮਨ ਦੇ ਸ਼ੌਕ ਨਹੀਂ ਪੂਰੇ ਹੋਏ। ਬਾਬੇ ਨੇ ਸੱਚ ਹੀ ਕਿਹਾ ਸੀ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੁਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਪਾਓ ਜੀਓ। ਕਿਉਂਕਿ ਗੁਰੂ ਦੀ ਮਤ ਵਿੱਚ ਚੱਲਣਾ ਹੈ ਤਾਂ ਕਠਿਨ ਕੰਮ, ਪਰ ਜਿਹੜੇ ਚੱਲ ਪੈਣਗੇ, ਮਹਾਰਾਜ ਆਖਦੇ ਨੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਐ ਗੁਰਪ੍ਰਸਾਦ, ਜਿਨੀ ਪੀਤਾ ਰੰਗ ਤਿੰਨੀ ਪੀਤਾ ਰੰਗ ਸਿਓ, ਜਿਨ ਕੋ ਲਿਖਿਆ ਆਦਿ। ਇਹ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਅੱਜ ਆਪਾਂ ਗੁਰੂ ਚਰਨਾਂ ਦੇ ਅੰਦਰ ਇਹ ਅਰਦਾਸ ਕਰਨੀ ਹੈ, ਤੇ ਵਿਸਾਖੀ ਦਾ ਪੁਰਬ ਤੇ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਹੋਇਆ ਸਾਡੇ ਵਾਸਤੇ ਸਕਾਰਥਾ ਹੋ ਜਾਵੇਗਾ। ਵੇਖੋ ਕਿਸੇ ਕੌਮ ਦਾ ਜਨਮ ਦਿਹਾੜਾ ਲੱਭਣਾ ਤਾਂ ਇੱਕ ਪਾਸੇ ਰਿਹਾ, ਪਿਆਰਿਓ ਮੁਕਰਰ ਕਰਨਾ ਔਖਾ ਹੈ, ਪਰ ਸਾਡਾ ਜਨਮ ਦਿਹਾੜਾ ਮੁਕਰਰ ਹੈ। ਅਸੀਂ ਆਪਣਾ ਜਨਮ ਦਿਹਾੜਾ ਹਰ ਸਾਲ ਮਨਾਉਂਦੇ ਹਾਂ, ਮਨਾਇਆ ਹੋਇਆ ਮੁਬਾਰਕ ਹੋ ਜਾਵੇਗਾ। ਬਸ ਆਪਾਂ ਇਹ ਬਚਨ ਆਪਣੇ ਅੰਦਰ ਧਾਰਨ ਕਰ ਲਈਏ, ਕਿਹੜੇ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿੰਨ ਪੀਆ, ਹਉਮੈ ਵਿੱਚੋਂ ਖੋਏ। ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਭਾਵੇਂ ਮੁਰਦਾ ਖਾਣ ਦੇ ਰੂਪ ਵਿੱਚ, ਭਾਵੇਂ ਥੜੇ ਬਣਾਉਣ ਦੇ ਰੂਪ ਵਿੱਚ, ਭਾਵੇਂ ਲਾਹੌਰ ਜਾਣ ਦੇ ਰੂਪ ਵਿੱਚ, ਤੇ ਭਾਵੇਂ ਸੀਸ ਪੀੜ ਕਰਨ ਦੇ ਰੂਪ ਵਿੱਚ, ਸਾਧ ਸੰਗਤ ਇਹ ਅੰਮ੍ਰਿਤ ਪ੍ਰਾਪਤ ਕੀਤਾ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਅੱਜ ਵੀ ਅਰਦਾਸ ਅੰਦਰ ਆਪਾਂ ਉਹਨਾਂ ਪੰਜਾਂ ਪਿਆਰਿਆਂ ਨੂੰ ਪਹਿਲਾਂ ਯਾਦ ਕਰਦੇ ਹਾਂ, ਤੇ ਚਾਰ ਸਾਹਿਬਜ਼ਾਦਿਆਂ ਨੂੰ ਬਾਅਦ ਵਿੱਚ। ਤੇ ਮੇਰੀ ਬੇਨਤੀ, ਕੇਵਲ ਪੰਜਾਂ ਨੂੰ ਅਰਦਾਸ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ, ਬਲਕਿ ਸਾਧ ਸੰਗਤ ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ, ਤੇ ਸਭ ਤੋਂ ਪਹਿਲਾਂ ਪੰਜਾਂ ਨੂੰ, ਤੇ ਉਸ ਤੋਂ ਬਾਅਦ ਬਾਕੀ ਸੰਗਤ ਨੂੰ ਇਹ ਪ੍ਰਾਪਤ ਹੁੰਦਾ। ਸਤਿਗੁਰਾਂ ਨੇ ਪਿਆਰਿਆਂ ਨੂੰ ਮਾਨ ਦਿੱਤਾ, ਆਓ ਅੱਜ ਵੀ ਆਪਾਂ ਗੁਰੂ ਕੇ ਪਿਆਰੇ ਬਣ ਸਕਦੇ ਹਾਂ, ਜੇ ਗੁਰੂ ਦੀ ਆਗਿਆ ਦਾ ਪਾਲਨ ਆਪਣੇ ਜੀਵਨ ਦੇ ਅੰਦਰ ਕਰੀਏ। ਆਓ ਜੋ ਸ਼ਬਦ ਅੱਜ ਗੁਰੂ ਮਹਾਰਾਜ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਇਸ ਦੀ ਵਿਚਾਰ ਤੇ ਮਹੀਨੇ ਦਾ ਪਾਠ, ਉਸ ਦੀ ਵਿਚਾਰ ਆਪਾਂ ਸਾਂਝੀ ਕਰਕੇ ਵਿਚਾਰਾਂ ਨੂੰ ਸੰਕੋਚਨ ਦਾ ਯਤਨ ਕਰਨਾ। ਆਓ ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੰਤੋ ਮਨ ਪਵਨੈ ਸੁਖ ਬਨਿਆ।
ਸੰਤੋ, ਹੇ ਸੰਤ ਜਨੋ, ਮਨ ਪਵਨੈ ਸੁਖ ਬਨਿਆ। ਮਨ ਨੂੰ ਪਵਨ ਨਾਲ, ਹਵਾ ਨਾਲ ਤੁਲਨਾ ਦਿੱਤੀ, ਕਿਉਂਕਿ ਮਨ ਚੰਚਲ ਹੈ ਨਾ, ਤੇ ਸਤਿਗੁਰਾਂ ਨੇ ਬਾਰ ਬਾਰ ਇਹ ਗੱਲ ਕਹੀ, ਇਹ ਮਨ ਚੰਚਲਾ, ਮਨ ਚੰਚਲ ਹੈ, ਮਨ ਪਵਨ ਵਰਗਾ ਹੈ, ਮਨ ਟਿਕਦਾ ਨਹੀਂ। ਪਰ ਮਹਾਰਾਜ ਆਖਦੇ ਨੇ, ਜਿਹੜਾ ਮੇਰਾ ਮਨ ਉਡਾਰੀਆਂ ਮਾਰਦਾ ਸੀ, ਮਾਈ ਮਨ ਮੇਰੋ ਬਸ ਨਾਹੀ। ਗੁਰੂ ਤੇਗ ਬਹਾਦਰ ਜੀ, ਨਿਸ ਬਾਸੁਰ ਬਿਖੀਅਨ ਕੋ ਧਾਵਤ ਕਹਿ ਵਿਦਰੋ ਕੋ ਤਾਈ, ਕਿਉਂਕਿ ਕਬ ਹੋਂ ਜੀੜਾ ਊਬ ਚੜਤ ਹੈ, ਕਬ ਹੋਂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਵਸ ਆਨਿਓ ਵੇ ਜਨ ਇਸ ਮਨ ਕੋ, ਮਨ ਬਾਸੇ ਜਿਉ ਨਿਤ ਭਾਉਂਦਿਆ। ਗੁਰੂ ਮਹਾਰਾਜ ਆਖਦੇ ਨੇ, ਐ ਪ੍ਰਭੂ ਪਿਆਰਿਓ, ਮਨ ਨੂੰ ਵਸ ਵਿੱਚ ਲਿਆਓ। ਬਾਸਾ ਪੰਛੀ ਸ਼ਿਕਾਰੀ ਪੰਛੀ ਏ, ਜਿਹੜਾ ਟਿਕਦਾ ਹੀ ਨਹੀਂ, ਘੁੰਮਦਾ ਹੀ ਰਹਿੰਦਾ, ਅਤੇ ਮਨ ਨੂੰ ਬਾਸੇ ਨਾਲ ਤੁਲਨਾ ਦਿੱਤੀ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਚੰਚਲ ਮਨ ਜਿਹੜਾ ਪਵਨ ਦੀ ਨਿਆਈ ਟਿਕਦਾ ਹੀ ਨਹੀਂ ਸੀ, ਹੁਣ ਉਸ ਵਿੱਚ ਸੁੱਖ ਬਣ ਗਿਆ। ਕਦੋਂ? ਜਦੋਂ ਇਹ ਕਿਰਪਾ ਵਰਤੀ ਕਬੀਰ, ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਖ ਸ਼ੇਖ। ਹੁਣ ਉਹ ਮਨ ਜਿਹੜਾ ਉਡਾਰੀਆਂ ਮਾਰਦਾ ਸੀ ਟਿਕ ਗਿਆ, ਕਿਉਂਕਿ ਸਾਧ ਸੰਗਤ ਮਨ ਨੂੰ ਇਹ ਸਮਝ ਆ ਗਈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਭ ਤੋਂ ਵੱਡਾ ਕੰਮ ਜੇ ਬੰਦੇ ਨੂੰ ਪੈਂਦਾ ਤੇ ਮਨ ਨਾਲ ਹੀ ਪੈਂਦਾ। ਜਿਹਨੇ ਮਨ ਨੂੰ ਸਿੱਧ ਕਰ ਲਿਆ, ਉਹਨੇ ਜੀਵਨ ਦੇ ਅੰਦਰ ਕਾਮਯਾਬੀ ਪ੍ਰਾਪਤ ਕਰ ਲਈ, ਕਿਉਂਕਿ ਮਨ ਜੀਤਾ ਜਗਜੀਤ ਵਾਲੀ ਗੱਲ ਆਪਾਂ ਪੜ੍ਹਦੇ ਹਾਂ। ਤੇ ਕਬੀਰ ਸਾਹਿਬ ਜੀ ਆਖਦੇ ਨੇ, ਮੰਮਾ ਮਨ ਸਿਓ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨਮਨ ਰਹੇ, ਤੋ ਤੀਨ ਲੋਕ ਕੀ ਬਾਤੇ ਕਹੇ। ਜਿਹੜਾ ਮਨ ਚੰਚਲ ਸੀ, ਉਸ ਵਿੱਚ ਹੁਣ ਸੁੱਖ ਬਣ ਗਿਆ ਹੈ।
ਕਿਛ ਜੋਗ ਪ੍ਰਾਪਤ ਗਨਿਆ,
ਹੁਣ ਵਾਹਿਗੁਰੂ ਪਰਮਾਤਮਾ ਦਾ ਮਿਲਾਪ ਹਾਸਲ ਕਰਨ ਦੇ ਲਈ ਕੁਝ ਸੋਝੀ ਪ੍ਰਾਪਤ ਹੋਈ, ਗਿਆਨ ਤੋਂ ਭਾਵ ਕੁਝ ਸੋਝੀ ਪ੍ਰਾਪਤ ਹੋਈ ਹੈ।
ਗੁਰ ਦਿਖਲਾਈ ਮੋਰੀ,
ਗੁਰੂ ਨੇ ਮੋਰੀ ਦਿਖਾ ਦਿੱਤੀ। ਇੱਥੇ ਹੁਣ ਮੋਰੀ ਸੁਰਾਖ ਕਮਜ਼ੋਰੀ, ਅਤੇ ਇੱਕ ਆਉਂਦਾ ਮੋਰੀ ਰੁਣ ਝੁਣ ਲਾਇਆ, ਉੱਥੇ ਮੋਰਾਂ ਵਾਸਤੇ, ਇੱਥੇ ਹੈ ਮੋਰੀ ਸੁਰਾਖ ਕਮਜ਼ੋਰੀ। ਗੁਰੂ ਨੇ ਵਿਖਾ ਦਿੱਤੀ ਹੈ ਕਿਹੜੀ?
ਜਿਤ ਮਿਰਗ ਪੜਤ ਹੈ ਚੋਰੀ,
ਜਿੱਥੋਂ ਵਿਕਾਰ ਰੂਪੀ ਪਸ਼ੂ, ਮਿਰਗ ਪਸ਼ੂ ਅੰਦਰ ਪ੍ਰਵੇਸ਼ ਕਰਦੇ ਸੀ, ਅੰਦਰ ਜਾਂਦੇ ਸੀ, ਕਿਉਂਕਿ ਸਾਧ ਸੰਗਤ ਨੌ ਦਰਵਾਜ਼ੇ ਖੁੱਲ੍ਹੇ ਹੋਏ ਨੇ ਨਾ, ਅਤੇ ਵਿਕਾਰ ਇਹਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਜਾਂ ਕਰਦੇ ਨੇ। ਪਰ ਜਦੋਂ ਗੁਰੂ ਸਮਝਾ ਦਿੰਦਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਇਹ ਸਰਵਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ, ਜਦੋਂ ਗੁਰੂ ਆਖਦਾ ਇਹ ਰਸਨਾ ਤੂੰ ਅਨਰਸ ਰਾਚ ਰਹੀ, ਫਿਰ ਗੁਰੂ ਦੀ ਕਿਰਪਾ ਦੇ ਨਾਲ ਜਿਸ ਮੋਰੀ ਦੇ ਰਾਹੀਂ, ਜਿਸ ਦਰਵਾਜ਼ੇ ਦੇ ਰਾਹੀਂ ਇਹ ਵਿਕਾਰ ਅੰਦਰ ਪ੍ਰਵੇਸ਼ ਕਰਦੇ ਸੀ, ਉਹ ਦਰਵਾਜ਼ੇ ਹੀ ਬੰਦ ਕਰ ਦਿੱਤੇ। ਆ ਵੇਖੋ, ਕੋਈ ਜ਼ਿਮੀਂਦਾਰ ਜਿਹਨੂੰ ਪਤਾ ਹੋਵੇ ਕਿ ਮੇਰੇ ਖੇਤ ਦਾ ਉਜਾੜਾ ਫਲਾਣੀ ਥਾਂ ਤੋਂ ਪਸ਼ੂ ਕਰਦੇ ਨੇ, ਅਤੇ ਉਹ ਯਤਨ ਕਰਦਾ ਵੀ ਉਹ ਰਾਹ ਹੀ ਬੰਦ ਕਰ ਦਿੱਤਾ ਜਾਵੇ, ਭਾਵੇਂ ਕੰਡਿਆਲੀ ਤਾਰ ਲਾ ਦੇਵੇ, ਭਾਵੇਂ ਉਹ ਚਾਰ ਦੁਆਰੀ ਕਰ ਦੇਵੇ, ਭਾਵੇਂ ਕੋਈ ਯਤਨ ਕਰੇ, ਪਰ ਜ਼ਿਮੀਂਦਾਰ ਆਪਣੀ ਫਸਲ ਨੂੰ ਬਚਾ ਲੈਂਦਾ। ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਅਰਦਾਸਾਂ ਕਰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਜਿਹੜੇ ਆਖਦੇ ਨੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲੇ ਮਿਲਨ ਥਾ। ਗੁਰੂ ਨੇ ਮੋਰੀ ਦਿਖਾ ਦਿੱਤੀ ਤੇ ਜਦੋਂ ਗੁਰੂ ਨੇ ਕਮਜ਼ੋਰੀ ਦੱਸ ਦਿੱਤੀ, ਕਹਿੰਦੇ ਨੇ ਜਿੱਥੋਂ ਪਸ਼ੂ ਅੰਦਰ ਪ੍ਰਵੇਸ਼ ਕਰਦੇ ਸੀ ਜਦੋਂ ਉਹ ਦਰਵਾਜ਼ੇ ਬੰਦ ਕਰ ਲਏ ਤੇ ਫਿਰ ਕੀ ਹੋਇਆ, ਇੱਕ ਰਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਵਾਜੇ ਅੰਦਰ ਵਜਨੇ ਸ਼ੁਰੂ ਹੋ ਗਏ। ਬਾਜੀ ਅਲੇ ਅਣਹਦ ਬਾਜੇ ਅੰਦਰ ਵਾਜੇ ਵਜਨੇ, ਇੱਕ ਰਸ ਵਾਹਿਗੁਰੂ ਪਰਮਾਤਮਾ ਦੀ ਸਿਫਲਾ ਦੇ ਸ਼ੁਰੂ ਹੋ ਗਏ।
ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ।
ਫਿਰਦਾ ਰੂਪੀ ਜਿਹੜਾ ਕੁੰਭ ਹੈ ਘੜਾ, ਇਹ ਵਿਕਾਰਾਂ ਦੇ ਨਾਲ ਪਾਣੀ ਨਾਲ ਭਰਿਆ ਹੋਇਆ ਸੀ।
ਜਲ ਮੇਟਿਆ ਉਬਾ ਕਰਿਆ,
ਜਦੋਂ ਗੁਰੂ ਨੇ ਕਿਰਪਾ ਕੀਤੀ ਇੱਕ ਰਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਵਾਜੇ ਅੰਦਰ ਵਜਨ ਲੱਗ ਪਏ, ਇਹ ਜਿਹੜਾ ਪਾਣੀ ਸੀ ਵਿਕਾਰਾਂ ਦਾ ਇਹ ਬਾਹਰ ਡੋਲ ਦਿੱਤਾ ਤੇ ਮਨ ਉੱਚੀ ਅਵਸਥਾ ਵਿੱਚ ਕਰ ਚਲਾ ਗਿਆ। ਜਲ ਮੇਟਿਆ ਉਬਾ ਕਰਿਆ, ਜਦੋਂ ਪਾਣੀ ਵਿਕਾਰਾਂ ਦਾ ਅੰਦਰੋਂ ਨਿਕਲ ਗਿਆ ਗੁਰੂ ਦੀ ਕਿਰਪਾ ਦੇ ਨਾਲ, ਤੇ ਫਿਰ ਮਹਾਰਾਜ ਆਖਦੇ ਨੇ ਮਨ ਉੱਚੀ ਅਵਸਥਾ ਦੇ ਵਿੱਚ ਚਲਾ ਗਿਆ, ਮਨ ਉੱਚੀ ਅਵਸਥਾ ਦੇ ਵਿੱਚ ਪਹੁੰਚ ਗਿਆ। ਕਿਉਂਕਿ ਕਾਮ ਕ੍ਰੋਧ ਇਹ ਜਿੰਨੇ ਹਨ ਇਹ ਸਾਡੇ ਅੰਦਰੋਂ ਸ਼ੁਭ ਗੁਣਾਂ ਦੀ ਪੂੰਜੀ ਨੂੰ ਲੁੱਟਦੇ ਨੇ, ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਫਿਰ ਸਾਧ ਸੰਗਤ ਇਹਨਾਂ ਦਾ ਭੇਦ ਸਮਝ ਵਿੱਚ ਆ ਜਾਂਦਾ ਹੈ। ਤੇ ਜਿਹੜੇ ਆਪਾਂ ਪੜ੍ਹਦੇ ਹਨ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਪੂਜੈ, ਕੋਈ ਨਾ ਸੁਣੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ।
ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ।
ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕਬੀਰ ਜੀ ਆਖਦੇ ਹਨ ਦਾਸ ਨੇ ਵਾਹਿਗੁਰੂ ਪਰਮਾਤਮਾ ਨੂੰ ਸਮਝ ਲਿਆ, ਤੇ ਜਦੋਂ ਉਸ ਨੂੰ ਸਮਝ ਲਿਆ ਮਨ ਮੰਨ ਗਿਆ। ਮਨ ਮੰਨਣ ਨਾਲ ਲੋਕ ਨਹੀਂ ਪਤੀਜਦੇ, ਆ ਜਿਹੜੇ ਗੁਰਮਤ ਤੇ ਪਹਿਰਾ ਦਿੰਦੇ ਨੇ ਉਹਨਾਂ ਨਾਲ ਲੋਕਾਂ ਦੀ ਨਹੀਂ ਬਣਦੀ, ਕਿਉਂਕਿ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਮਹਾਰਾਜ ਆਖਦੇ ਨੇ ਉਹ ਕੀ ਆਖਦੇ ਨੇ ਜਿਨ੍ਹਾਂ ਦਾ ਮਨ ਮੰਨ ਜਾਂਦਾ ਹੈ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਪਤੀਜੈ ਨਾ ਪਤੀਜੈ, ਤੋ ਕਿਆ ਕੀਜੈ ਵਾਰੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ। ਗੁਰੂ ਕਿਰਪਾ ਕਰੇ ਜਦੋਂ ਤੱਕ ਮਨ ਦੌੜ ਭੱਜ ਵਿੱਚ ਹੈ ਸੁੱਖ ਨਹੀਂ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮਨ ਟਿਕ ਜਾਂਦਾ ਹੈ, ਫਿਰ ਜ਼ਿੰਦਗੀ ਦੇ ਅੰਦਰ ਸੁੱਖ ਆ ਜਾਂਦਾ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋਹ।
ਵੈਸਾਖ ਦੇ ਮਹੀਨੇ ਰਾਹੀਂ ਮਹਾਰਾਜ ਕਿਰਪਾ ਕਰ ਰਹੇ ਨੇ, ਭਾਵੇਂ ਸਾਰਿਆਂ ਵਾਸਤੇ ਇਹ ਮਹੀਨਾ ਸੁਖਦਾਈ ਹੈ, ਗਰੀਬਾਂ ਦੇ ਘਰ ਵਿੱਚ ਵੀ ਦਾਣੇ ਆ ਜਾਂਦੇ ਨੇ, ਪਰ ਧਿਆਨ ਦੇਵਿਓ ਜਿਨ੍ਹਾਂ ਦਾ ਵਿਛੋੜਾ ਵਾਹਿਗੁਰੂ ਪਰਮਾਤਮਾ ਨਾਲੋਂ ਪਿਆ ਹੋਇਆ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੇ ਪਿਆਰ ਦੀ ਹੋਂਦ ਹੈ, ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਕਿਵੇਂ ਮਿਲੇ, ਟਿਕਾ ਕਿਵੇਂ ਮਿਲੇ।
ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋਹੋ,
ਕਿਉਂਕਿ ਉਹਨਾਂ ਨੂੰ ਹਰੀ ਸੱਜਣ ਵਾਹਿਗੁਰੂ ਪਰਮਾਤਮਾ ਵਿਸ਼ਵ ਭੁੱਲਿਆ ਹੋਇਆ ਹੈ, ਕੇਵਲ ਤੇ ਕੇਵਲ ਮਾਇਆ ਦੀ ਖਿੱਚ ਹੀ ਉਹਨਾਂ ਦੇ ਅੰਦਰ ਲੱਗੀ ਹੋਈ ਹੈ, ਮਾਇਆ ਦਾ ਮੋਹ ਹੀ ਉਹਨਾਂ ਨੂੰ ਚਿੰਬੜਿਆ ਹੋਇਆ ਹੈ।
ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਨਾਸੀ ਓਹੋ,
ਤੇ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਮਾਇਆ ਦੇ ਨਾਲ ਜੁੜਿਆ ਰਹਿੰਦਾ ਹੈ, ਉਹਨਾਂ ਵਿੱਚੋਂ ਨਾ ਪੁੱਤਰ ਨਾ ਇਸਤਰੀ ਤੇ ਨਾ ਕੋਈ ਹੋਰ ਦੁਨੀਆਂ ਦਾ ਮਨੁੱਖ ਜਿਹੜਾ ਨਾਲ ਨਿਭਦਾ ਹੈ, ਕੇਵਲ ਤੇ ਕੇਵਲ ਨਾਲ ਨਿਭਣ ਵਾਲਾ ਹੈ ਇੱਕ ਅਵਿਨਾਸ਼ੀ ਵਾਹਿਗੁਰੂ ਪਰਮਾਤਮਾ ਜਿਹੜਾ ਨਾਸ਼ ਤੋਂ ਰਹਿਤ ਹੈ। ਕਿਉਂਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਏ ਤਨ ਸਾਰ।
ਪਲ ਚ ਪਲ ਚ ਸਗਲੀ ਮੋਈ, ਝੂਠਾ ਧੰਦਾ ਮੋਹ,
ਮੋਹ ਦੇ ਝੂਠੇ ਧੰਦਿਆਂ ਦੇ ਵਿੱਚ ਹੀ ਸਾਰੀ ਲੁਕਾਈ ਖੱਜਲ ਖੁਆਰ ਹੋ ਰਹੀ ਹੈ। ਮੁੜ ਮੁੜ ਇਹਨਾਂ ਧੰਦਿਆਂ ਦੇ ਅੰਦਰ ਹੀ ਮੋਹ ਪਾਈ ਪਈ ਹੈ।
ਇਕਸ ਹਰ ਕੇ ਨਾਮ ਬਿਨ ਅੱਗੇ ਲਈਆ ਹੈ ਖੋਹੇ।
ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਹੋਰ ਜਿੰਨੇ ਵੀ ਕੰਮ ਕੀਤੇ ਜਾਂਦੇ ਹਨ ਉਹ ਅੱਗੇ ਉਹਨਾਂ ਦੀ ਕੋਈ ਕੀਮਤ ਨਹੀਂ, ਕਿਉਂਕਿ ਪਹਿਲਾਂ ਹੀ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੂਟੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ ਵਾਲੇ ਬਚਨ ਆਪਾਂ ਪੜ੍ਹਦੇ ਹਾਂ। ਜਿੰਨੇ ਵੀ ਕਰਮ ਵਾਹਿਗੁਰੂ ਪਰਮਾਤਮਾ ਨੂੰ ਭੁਲਾ ਕੇ ਕੀਤੇ ਜਾਣ ਅੱਗੇ ਉਹ ਨਾਲ ਨਹੀਂ ਨਿਭਦੇ।
ਦਇਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ।
ਦਿਆਲੂ ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਕੇ ਵਿਗੋਚਾ ਹੀ ਹੈ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਜੁੜਿਆ ਨਾਲ ਹੀ ਸਾਨੂੰ ਜੀਵਨ ਦੇ ਅੰਦਰ ਸੁੱਖ ਹੈ।
ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ।
ਪਿਆਰੇ ਵਾਹਿਗੁਰੂ ਪਰਮਾਤਮਾ ਦੇ ਚਰਨੀ ਜੋ ਲੱਗ ਗਏ ਉਹਨਾਂ ਦੀ ਸ਼ੋਭਾ ਨਿਰਮਲ ਹੈ। ਅੱਜ ਵੀ ਆਪਾਂ ਪੰਜਾਂ ਪਿਆਰਿਆਂ ਨੂੰ ਯਾਦ ਕਰਦੇ ਹਾਂ, ਅੱਜ ਵੀ ਜਿਨ੍ਹਾਂ ਨੇ ਸਾਧ ਸੰਗਤ ਪ੍ਰੀਤਮ ਦੇ ਚਰਨੀ ਲੱਗ ਕੇ ਬੰਦ ਬੰਦ ਕਟਵਾਏ, ਜਿਨ੍ਹਾਂ ਨੇ ਆਰਿਆਂ ਤੇ ਚੜ ਕੇ ਆਪਣੇ ਸੀਸ ਜਿਹੜੇ ਆਰੇ ਹਨ ਸੀਸ ਨਾਲ ਆਰੇ ਨਾਲ ਸੀਸ ਚੜਵਾ ਦਿੱਤੇ ਜਾਂ ਖੋਪਰੀਆਂ ਲੁਹਾਰੀਆਂ, ਅੱਜ ਵੀ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਉਹਨਾਂ ਦੀ ਸ਼ੋਭਾ ਹਮੇਸ਼ਾ ਪਵਿੱਤਰ ਹੈ, ਕਿਹਨਾਂ ਦੀ? ਜਿਹੜੇ ਪ੍ਰੀਤਮ ਦੇ ਚਰਨੀ ਲੱਗ ਗਏ।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਦਾਸ ਕਰਦੇ ਨੇ, ਰੱਬ ਜੀ ਮੈਨੂੰ ਤੁਹਾਡਾ ਰਜ਼ਮਾ ਪਿਆਰ ਜਿਹੜਾ ਹੈ ਉਹ ਜੀਵਨ ਦੇ ਅੰਦਰ ਪ੍ਰਾਪਤ ਹੋਵੇ, ਤੁਹਾਡਾ ਮਿਲਾਪ ਰਜ਼ਮਾ ਮੈਨੂੰ ਜੀਵਨ ਦੇ ਅੰਦਰ ਮਿਲੇ।
ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ।
ਭਾਵੇਂ ਵਿਸਾਖ ਦਾ ਮਹੀਨਾ ਸੁਹਾਵਣਾ ਹੈ ਪਰ ਮਹਾਰਾਜ ਆਖਦੇ ਨੇ ਤਾਂ ਲੱਗੇਗਾ ਸੁਹਾਵਣਾ ਜੇ ਹਰੀ ਸੰਤ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਡੀ ਭੇਟ ਹੋ ਜਾਵੇ, ਮਿਲਾਪ ਹੋ ਜਾਵੇ। ਕਿਉਂਕਿ ਸਾਧ ਸੰਗਤ ਗੁਰਬਾਣੀ ਗੁਰੂ ਨੂੰ ਆਪਾਂ ਪੜ੍ਹੀਏ ਤੇ ਸਾਨੂੰ ਇਹ ਗੱਲ ਸਮਝਾਈ ਜਾਂਦੀ ਹੈ। ਇੱਕ ਤੋਂ ਆਪਾਂ ਗੁਰਬਾਣੀ ਆਰੰਭ ਕਰਦੇ ਹਾਂ ਤੇ ਪਸਾਰੋ ਤੇ ਜਾ ਕੇ ਗੁਰਬਾਣੀ ਦੀ ਸਮਾਪਤੀ, ਅੱਗੇ ਸ਼ਲੋਕ ਧੰਨਵਾਦ ਦਾ ਤੇ ਰਾਗ ਵਿੱਚ ਰਾਗ ਮਾਲਾ ਅੰਦਰ ਰਾਗਾਂ ਦਾ ਵੇਰਵਾ। ਤੇ ਮੇਰੀ ਬੇਨਤੀ, ਇੱਕ ਨਾਲ ਜੁੜਨਾ ਹੈ, ਪਸਾਰੇ ਨੂੰ ਛੱਡਣਾ ਨਹੀਂ ਤੇ ਪਸਾਰੇ ਨਾਲ ਜੁੜਨਾ ਹੈ ਤੇ ਇੱਕ ਨੂੰ ਛੱਡਣਾ ਨਹੀਂ, ਬਸ ਇਹ ਧਿਆਨ ਰੱਖਣਾ ਹੈ। ਇੱਕ ਨਾਲ ਜੁੜੀਏ, ਪਸਾਰੇ ਨੂੰ ਛੱਡੀਏ ਨਾ, ਪਸਾਰੇ ਨਾਲ ਜੁੜੀਏ, ਇੱਕ ਨਾਲ ਉਹ ਟੁੱਟੀਏ ਨਾ ਤੇ ਫਿਰ ਜੀਵਨ ਦੇ ਅੰਦਰ ਸੁੱਖ ਹੀ ਸੁੱਖ ਹੈ। ਮਹਾਰਾਜ ਕਿਰਪਾ ਕਰੇ ਪਿਆਰਿਓ, ਅਸੀਂ ਜੀਵਨ ਦੇ ਅੰਦਰ ਚਾਹੁੰਦੇ ਸਾਰੇ ਸੁੱਖ ਹਾਂ ਪਰ ਗੁਰਬਾਣੀ ਗੁਰੂ ਨੇ ਕਿਰਪਾ ਕੀਤੀ, ਸੁੱਖ ਮੰਗਤ ਦੁੱਖ ਆਗੇ ਆਵੈ, ਸੋ ਸੁੱਖ ਹਮੋ ਨਾ ਮੰਗਿਆ ਭਾਵੈ, ਇਸ ਸੁੱਖ ਤੇ ਸਿਵ ਬ੍ਰਹਮ ਡਰਾਨਾ, ਸੋ ਸੁੱਖ ਹਮੋ ਸਾਚ ਕਰ ਜਾਣਾ। ਲੋਕ ਪਹਿਲਾਂ ਵੀ ਡਰਦੇ ਰਹੇ ਦੁਨਿਆਵੀ ਸੁੱਖ ਤੋਂ, ਪਰ ਅਸੀਂ ਦੁਨਿਆਵੀ ਸੁੱਖਾਂ ਨੂੰ ਕੇਵਲ ਤੇ ਸੁੱਖ ਜਾਣ ਕੇ ਸਾਧ ਸੰਗਤ ਜਿਹੜਾ ਅਸਲੀ ਸੁੱਖ ਹੈ, ਕਿਹੜਾ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ ਸੋ ਸੁਖੀਆ, ਧਾਨੇ ਉਸ ਜਨਮਾ ਨਾਨਕ ਤਿਸ ਬਲਿਹਾਰੀ। ਸਤਿਗੁਰੂ ਕਿਰਪਾ ਕਰਨ ਸਮੁੱਚੇ ਹੁਕਮਨਾਮੇ ਦਾ ਜਾਂ ਜਿਹੜਾ ਬਾਰਾਂ ਮਾਹ ਦੇ ਅੰਦਰ ਵਿਸਾਖ ਮਹੀਨੇ ਦਾ ਉਪਦੇਸ਼ ਹੈ ਜਾਂ ਸਾਧ ਸੰਗਤ ਸਾਜਨੇ ਦਾ ਖਾਲਸੇ ਦਾ ਸਾਜਨਾ ਦਿਵਸ ਹੈ, ਸਾਨੂੰ ਇਹ ਪ੍ਰੇਰਨਾ ਕਰਦਾ ਹੈ ਕਿ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਤੇ ਗੁਰੂ ਵਾਲੇ ਬਣ ਕੇ ਬਾਹਰੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਰੀ ਜਿਹੜੀ ਅਵਸਥਾ ਬਣ ਜਾਵੇਗੀ। ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਪੁਰਬ ਖਾਲਸੇ ਦੇ ਸਾਜਨਾ ਦਿਵਸ ਦੀ ਸਮੁੱਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤੇ ਬਾਕੀ ਸਿੰਘ ਸਾਹਿਬਾਨ ਵੱਲੋਂ ਬਹੁਤ ਬਹੁਤ ਵਧਾਈ ਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪ ਜੀ ਸਰਵਨ ਕਰੋ ਜੀ।
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ।
ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਪੇਟੈ ਹਰ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।